ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮਿਨ, ਅੱਜ ਤੁਸੀਂ ਸਮਾਤ ਫਰਮਾ ਸਕੋਗੇ ਸਬਕ ਨੰਬਰ 29, ਜਿਸ ਦਾ ਮੌਜੂ ਏ ਪੈਗੰਬਰੇ ਖੁਦਾ ਹਜ਼ਰਤ ਮੂਸਾ। ਇਹ ਖਰੂਜ ਪਹਿਲੇ ਦੋ ਅਬਵਾਬ ਤੇ ਮੁਸ਼ਤਮਿਲ ਏ। ਤੁਹਾਨੂੰ ਮਾਲੂਮ ਹੋਣਾ ਚਾਹੀਦਾ ਕਿ ਤੁਰੈਤ ਜੋ ਹਜ਼ਰਤ ਮੂਸਾ ਨੇ ਲਿਖੀ, ਇਸ ਵਿੱਚ 5 ਕਿਤਾਬਾਂ ਨੇ। ਆਪਣੇ ਪਿਛਲੇ ਪ੍ਰੋਗਰਾਮ ਵਿੱਚ ਅਸਾਂ ਨੇ ਪੈਦਾਇਸ਼ ਦੀ ਕਿਤਾਬ ਦਾ ਮੁਤਾਲਿਆ ਮੁਕੰਮਲ ਕੀਤਾ ਤੇ ਦੂਸਰੀ ਕਿਤਾਬ ਨੂੰ ਸ਼ੁਰੂ ਕੀਤਾ ਜੋ ਖਰੂਜ ਦੀ ਕਿਤਾਬ ਏ। ਅਸੀਂ ਖੁਦਾ ਪਾਕ ਕੋਲੋਂ ਦੁਆ ਕਹਾਂ ਕਿ ਉਹ ਸਾਡੇ ਦਿਲ ਤੇ ਦਿਮਾਗ ਰੋਸ਼ਨ ਕਰੇ ਤਾਂ ਕਿ ਅਸੀਂ ਜੋ ਪੈਗਾਮਾਤ ਸੁਣੀਏ ਉਹ ਬਾਇਸੇ ਬਰਕਤ ਤੇ ਕਾਬਲੇ ਅਮਲ ਠਹਿਰਨ। ਅਸੀਂ ਪਹਿਲੇ ਹੀ ਜਾਣ ਚੁੱਕੇ ਹਾਂ ਕਿ ਜਿਵੇਂ ਹੀ ਪੈਦਾਇਸ਼ ਦੀ ਕਿਤਾਬ ਖਤਮ ਹੋਈ ਤੇ ਖਰੂਜ ਦੀ ਕਿਤਾਬ ਸ਼ੁਰੂ ਹੋ ਗਈ। ਪੈਦਾਇਸ਼ ਤੁਰੈਤ ਸ਼ਰੀਫ ਦੀ ਪਹਿਲੀ ਤੇ ਖਰੂਜ ਦੂਸਰੀ ਕਿਤਾਬ ਏ। ਅਸੀਂ ਵੇਖਿਆ ਕਿ ਇਬਰਾਹਿਮ, ਇਜ਼ਹਾਕ ਤੇ ਯਾਕੂਬ ਦੀ ਔਲਾਦ ਜੋ ਇਸਰਾਇਲ ਕਹਿਲਾਂਦੇ ਨੇ ਕਿਸ ਤਰ੍ਹਾਂ ਮਿਸਰ ਵਿੱਚ ਆਬਾਦ ਹੋਏ ਜੋ ਕਨਾਨ ਤੋਂ ਬਹੁਤ ਦੂਰ ਸੀ, ਜਿਹਦੇ ਰਹਿਣ ਦਾ ਵਾਅਦਾ ਖੁਦਾ ਨੇ ਉਹਨਾਂ ਦੇ ਨਾਲ ਕੀਤਾ ਸੀ। ਖਰੂਜ ਦੀ ਕਿਤਾਬ ਦੇ ਪਹਿਲੇ ਬਾਬ ਵਿੱਚ ਇੰਜ ਮਰਕੂਮ ਏ, ਖਰੂਜ ਬਾਬ 1 ਤੇ ਪਹਿਲੀਆਂ 14 ਆਇਤਾਂ। ਇਸਰਾਇਲ ਦੇ ਬੇਟਿਆਂ ਦੇ ਨਾਂ ਜਿਹੜੇ ਆਪਣੇ ਆਪਣੇ ਘਰਾਣੇ ਨੂੰ ਲੈ ਕੇ ਯਾਕੂਬ ਦੇ ਨਾਲ ਮਿਸਰ ਵਿੱਚ ਆਏ, ਇਹ ਨੇ ਰੋਬਨ, ਸ਼ਮਾਉਨ, ਲਾਵੀ, ਯਹੂਦਾ, ਅਸ਼ਕਾਰ, ਜ਼ਬਲੂਨ, ਬਿਨਯਾਮੀਨ, ਦਾਨ, ਨਫਤਾਲੀ, ਜਦ, ਆਸ਼ਰ ਤੇ ਸਾਰੀਆਂ ਜਾਨਾਂ ਜੋ ਯਾਕੂਬ ਦੇ ਸੁਲਭ 'ਚੋਂ ਪੈਦਾ ਹੋਈਆਂ 70 ਸਨ ਤੇ ਯੂਸਫ ਤੇ ਮਿਸਰ ਵਿੱਚ ਪਹਿਲੇ ਹੀ ਸੀ ਤੇ ਯੂਸਫ ਤੇ ਉਹਦੇ ਸਾਰੇ ਭਰਾ ਉਸ ਪੁਸ਼ਤ ਦੇ ਸਾਰੇ ਲੋਕ ਮਰ ਮਿਟੇ ਤੇ ਇਸਰਾਇਲ ਦੀ ਔਲਾਦ ਬਰੂਮਨ ਤੇ ਕਸੀਰੁਲ ਤਾਦਾਦ ਤੇ ਫਰਾਵਾਨ ਤੇ ਨਹਾਇਤ ਜ਼ੋਰਾਵਰ ਹੋ ਗਈ ਤੇ ਉਹ ਮੁਲਕ ਉਹਨਾਂ ਦੇ ਨਾਲ ਭਰ ਗਿਆ। ਉਦੋਂ ਮਿਸਰ ਵਿੱਚ ਇੱਕ ਨਵਾਂ ਬਾਦਸ਼ਾਹ ਹੋਇਆ ਜਿਹੜਾ ਯੂਸਫ ਨੂੰ ਨਹੀਂ ਸੀ ਜਾਣਦਾ ਤੇ ਉਹਨੇ ਆਪਣੀ ਕੌਮ ਦੇ ਲੋਕਾਂ ਨੂੰ ਆਖਿਆ, ਵੇਖੋ ਇਸਰਾਇਲੀ ਸਾਡੇ ਨਾਲੋਂ ਜ਼ਿਆਦਾ ਕਵੀ ਹੋ ਗਏ ਨੇ, ਸੋ ਆਓ ਅਸੀਂ ਉਹਨਾਂ ਦੇ ਨਾਲ ਹਿਕਮਤ ਦੇ ਨਾਲ ਪੇਸ਼ ਆਈਏ ਤਾਂ ਕਿ ਇੰਜ ਨਾ ਹੋਏ ਕਿ ਜਦੋਂ ਉਹ ਜ਼ਿਆਦਾ ਹੋ ਜਾਣ ਤੇ ਉਸ ਵੇਲੇ ਜੰਗ ਛਿੜ ਜਾਏ ਤੇ ਉਹ ਸਾਡੇ ਦੁਸ਼ਮਣਾਂ ਦੇ ਨਾਲ ਮਿਲ ਕੇ ਸਾਡੇ ਨਾਲ ਲੜਨ ਤੇ ਮੁਲਕ ਵਿੱਚੋਂ ਨਿਕਲ ਜਾਣ। ਇਸ ਲਈ ਉਹਨਾਂ ਨੇ ਉਹਨਾਂ ਤੇ ਬੇਗਾਰ ਲੈਣਾ ਮੁਕਰਰ ਕੀਤਾ ਜੋ ਉਹਨਾਂ ਤੋਂ ਸਖ਼ਤ ਕੰਮ ਲੈ ਕੇ ਉਹਨਾਂ ਨੂੰ ਸਤਾਈਏ। ਸੋ ਉਹਨਾਂ ਨੇ ਫਿਰਾਉਣ ਵਾਸਤੇ ਜ਼ਖੀਰਾ ਦੇ ਸ਼ਹਿਰ ਪਤੂਮ ਤੇ ਰਮੇਸਿਸ ਬਣਾਏ, ਪਰ ਉਹਨਾਂ ਨੇ ਜਿੰਨਾ ਉਹਨਾਂ ਨੂੰ ਸਤਾਇਆ ਉਹ ਉਹਨਾਂ ਹੀ ਜ਼ਿਆਦਾ ਵਧੇ ਤੇ ਫੈਲਦੇ ਗਏ। ਇਸ ਲਈ ਉਹ ਲੋਕ ਬਨੀ ਇਸਰਾਇਲ ਦੇ ਵੱਲੋਂ ਫਿਕਰਮੰਦ ਹੋ ਗਏ ਤੇ ਮਿਸਰੀਆਂ ਨੇ ਬਨੀ ਇਸਰਾਇਲ ਤੇ ਤਸ਼ੱਦਦ ਕਰਕੇ ਉਹਨਾਂ ਕੋਲੋਂ ਕੰਮ ਕਰਵਾਇਆ ਤੇ ਉਹਨਾਂ ਨੇ ਉਹਨਾਂ ਕੋਲੋਂ ਸਖ਼ਤ ਮਿਹਨਤ ਦੇ ਨਾਲ ਗਾਰਾ ਤੇ ਇੱਟਾਂ ਬਣਵਾ ਕੇ ਤੇ ਖੇਤ ਵਿੱਚ ਹਰ ਕਿਸਮ ਦੀ ਖਿਦਮਤ ਲਈ ਕਿ ਉਹਨਾਂ ਦੀ ਜ਼ਿੰਦਗੀ ਤਲਖ ਕਰੀਏ। ਉਹਨਾਂ ਦੀਆਂ ਸਾਰੀਆਂ ਖਿਦਮਤਾਂ ਜੋ ਉਹ ਉਹਨਾਂ ਤੋਂ ਕਰਾਉਂਦੇ ਸਨ ਤਸ਼ੱਦਦ ਹੀ ਸਨ। ਇੱਥੇ ਤੁਸੀਂ ਰੁਕ ਕੇ ਗੌਰ ਕਰੋ ਕਿ ਯੂਸਫ ਨੂੰ ਫੌਤ ਹੋਏ 300 ਸਾਲ ਤੋਂ ਜ਼ਿਆਦਾ ਅਰਸਾ ਹੋ ਗਿਆ ਏ। ਫਿਰ ਇੱਕ ਹੋਰ ਫਰਾਉਨ ਮੁਲਕੇ ਮਿਸਰ ਤੇ ਹਕੂਮਤ ਕਰਨ ਲੱਗਾ। ਇਹ ਉਹ ਬਾਦਸ਼ਾਹ ਸੀ ਜਿਹੜਾ ਭੁੱਲ ਗਿਆ ਕਿ ਯੂਸਫ ਨੇ ਮਿਸਰ ਦੇ ਲੋਕਾਂ ਵਾਸਤੇ ਕੀ ਕੀਤਾ। ਇਸ ਬਾਦਸ਼ਾਹ ਨੇ ਇਸਰਾਇਲੀਆਂ ਨੂੰ ਗੁਲਾਮ ਬਣਾ ਕੇ ਬੁਰੀ ਤਰ੍ਹਾਂ ਦਬਾਇਆ ਤੇ ਸਤਾਇਆ। ਉਹਨੇ ਉਹਨਾਂ ਕੋਲੋਂ ਸਖ਼ਤ ਤੋਂ ਸਖ਼ਤ ਤੇ ਮੁਸ਼ਕਲ ਤੋਂ ਮੁਸ਼ਕਲ ਕੰਮ ਕਰਵਾਇਆ ਸ਼ਾਇਦ ਇਸਰਾਇਲੀ ਸੋਚਦੇ ਹੋਣ ਕਿ ਖੁਦਾ ਨੇ ਉਹਨਾਂ ਦੇ ਬਾਪ ਦਾਦਾ ਇਬਰਾਹਿਮ ਦੇ ਨਾਲ ਜੋ ਉਹਨਾਂ ਦਾ ਜ਼ੋਰ ਆਵਰ ਖੁਦਾ ਏ ਅਤੇ ਉਹਨੇ ਉਹਨਾਂ ਨੂੰ ਜ਼ੋਰ ਆਵਰ ਕੌਮ ਬਣਾਉਣ ਦਾ ਜਿਹੜਾ ਵਾਅਦਾ ਕੀਤਾ ਸੀ ਉਹ ਉਹਨੂੰ ਭੁੱਲ ਗਿਆ ਏ। ਲੇਕਿਨ ਖੁਦਾ ਜ਼ਰਾ ਵੀ ਨਹੀਂ ਸੀ ਭੁੱਲਿਆ। ਅਸਲ ਵਿੱਚ ਖੁਦਾ ਉਸ ਵਾਅਦੇ ਦੀ ਤਕਮੀਲ ਦੇ ਪ੍ਰੋਸੈਸ ਤੋਂ ਉਹਨਾਂ ਨੂੰ ਗੁਜ਼ਾਰਨ ਡਿਆ ਸੀ ਜੋ ਉਸਨੇ ਸਾਲਾਂ ਪਹਿਲੇ ਕੀਤਾ ਸੀ। ਤੁਹਾਨੂੰ ਯਾਦ ਹੋਵੇਗਾ ਜਦੋਂ ਖੁਦਾ ਨੇ ਇਸ ਨਵੀਂ ਕੌਮ ਦੇ ਪੈਦਾ ਕਰਨ ਦਾ ਮਨਸੂਬਾ ਵਿਖਾਇਆ ਅਤੇ ਉਹਨੇ ਸਾਡੇ ਇੱਕ ਬਜ਼ੁਰਗ ਜੋੜੇ ਇਬਰਾਹਿਮ ਅਤੇ ਸਾਰਾ ਨੂੰ ਇਸਤੇਮਾਲ ਕੀਤਾ। ਜਦੋਂ ਇਬਰਾਹਿਮ 100 ਸਾਲ ਦਾ ਸੀ ਅਤੇ ਉਹਦੇ 'ਚੋਂ ਇਜ਼ਹਾਕ ਪੈਦਾ ਹੋਇਆ, ਇਜ਼ਹਾਕ ਤੋਂ ਯਾਕੂਬ ਪੈਦਾ ਹੋਇਆ ਅਤੇ ਯਾਕੂਬ ਦੇ 12 ਬੇਟੇ ਹੋਏ ਅਤੇ ਉਹਨਾਂ 12 ਦੇ ਨਾਂ ਇਸਰਾਇਲ ਦੇ ਕਬੀਲਿਆਂ ਦੇ ਨਾਂ ਨੇ ਅਤੇ ਇਹੋ ਹੀ ਇਸਰਾਇਲ ਦੇ 12 ਕਬੀਲੇ ਹੋਏ। ਜਦੋਂ ਉਹ ਕਨਾਨ ਤੋਂ ਮਿਸਰ ਨੂੰ ਰਵਾਨਾ ਹੋਏ ਅਤੇ ਉਹ ਤਾਦਾਦ ਵਿੱਚ 70 ਟੋਕੀ ਸਨ। ਲੇਕਿਨ ਹੁਣ 300 ਸਾਲਾਂ ਤੋਂ ਬਾਅਦ ਉਹ ਇੱਕ ਵੱਡੀ ਕੌਮ ਬਣ ਗਏ ਨੇ ਜਿਹੜੇ ਤਾਦਾਦ ਵਿੱਚੋਂ 10 ਲੱਖ ਤੋਂ ਵੀ ਜ਼ਿਆਦਾ ਸਨ। ਕਿ ਖੁਦਾ ਨੇ ਉਹੀ ਕੀਤਾ ਜਿਸ ਦਾ ਵਾਅਦਾ ਉਹਨੇ ਮੁੱਦਤਾਂ ਪਹਿਲੇ ਕੀਤਾ ਸੀ? ਕਿ ਖੁਦਾ ਨੇ ਨਸਲੇ ਇਬਰਾਹੀਮੀ ਨੂੰ ਇੱਕ ਨਵੀਂ ਅਤੇ ਬੜੀ ਵੱਡੀ ਕੌਮ ਬਣਾਇਆ? ਜੀ ਹਾਂ, ਉਹਨੇ ਇੰਝ ਹੀ ਕੀਤਾ। ਖੁਦਾ ਵਫ਼ਾਦਾਰ ਅਤੇ ਵਾਅਦਾ ਵਫਾਏ ਅਤੇ ਉਹ ਹਰਗਿਜ਼ ਵਾਅਦਾ ਖਿਲਾਫੀ ਨਹੀਂ ਕਰਦਾ। ਉਹ ਅਬਦੀ, ਜਲਾਲੀ ਅਤੇ ਸੱਚਾ ਖੁਦਾ ਏ। ਅੱਜ ਦੇ ਸਬਕ ਵਿੱਚ ਅਸੀਂ ਸਿੱਖਾਂਗੇ ਕਿ ਫਿਰਾਉਨ ਇਸਰਾਇਲੀ ਕਬੀਲਿਆਂ ਨੂੰ ਕਿਵੇਂ ਦਬਾ ਕੇ ਰੱਖਦਾ ਹੈ ਅਤੇ ਉਹਨਾਂ ਨੂੰ ਆਪਣੀ ਗੁਲਾਮੀ ਵਿੱਚ ਲੈ ਕੇ ਉਹਨਾਂ ਕੋਲੋਂ ਸਖ਼ਤ ਮਿਹਨਤ ਕਰਵਾਉਂਦਾ ਹੈ ਅਤੇ ਉਹਨਾਂ 'ਤੇ ਜ਼ੁਲਮੋ ਤਸ਼ੱਦਦ ਕਰਦਾ ਹੈ। ਉਹਨੇ ਉਹਨਾਂ 'ਤੇ ਹੁਕਮਰਾਨੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਹਨਾਂ ਨੂੰ ਗਟਾਉਣਾ ਚਾਹਿਆ। ਲੇਕਿਨ ਖੁਦਾ ਨੇ ਬਣੀ ਇਸਰਾਇਲ ਨੂੰ ਇਕਬਾਲ ਮੰਦੀ ਬਖਸ਼ੀ ਅਤੇ ਉਹਨਾਂ ਨੂੰ ਬਹੁਤ ਵਧਾਇਆ। ਉਹਨਾਂ ਨੂੰ 22 ਕਸਰਤ ਅਤੇ 22 ਹਸ਼ਮਤ ਬਣਾਇਆ। ਖੁਦਾ ਦੇ ਕਲਾਮ ਵਿੱਚ ਮਰਕੂਮ ਹੈ ਕਿ ਫਿਰਾਉਨ ਨੂੰ ਬੜਾ ਗੁੱਸਾ ਆਇਆ ਅਤੇ ਉਹਨੇ ਇਸਰਾਇਲੀਆਂ ਨੂੰ ਇਹ ਹੁਕਮ ਦਿੱਤਾ ਕਿ ਇਹਨਾਂ ਵਿੱਚੋਂ ਜਦੋਂ ਬੇਟਾ ਪੈਦਾ ਹੋਏ ਉਹਨੂੰ ਦਰਿਆ ਵਿੱਚ ਸੁੱਟ ਦਿੱਤਾ ਜਾਵੇ ਅਤੇ ਜਿਹੜੀ ਬੇਟੀ ਪੈਦਾ ਹੋਏ ਉਹ ਜੀਂਦੀ ਰਹੇ। ਖਰੂਜ ਬਾਬ 1:22। ਇਸ ਦੇ ਬਾਰੇ ਵਿੱਚ ਤੁਹਾਡਾ ਕੀ ਖਿਆਲ ਹੈ? ਬੁਰਾਈ ਦੇ ਇਸ ਮਨਸੂਬੇ ਵਿੱਚ ਫਿਰਾਉਨ ਦਾ ਰਹਿਨੁਮਾ ਕੌਣ ਸੀ? ਸ਼ੈਤਾਨ। ਸ਼ੈਤਾਨ ਬਣੀ ਇਸਰਾਇਲ ਨੂੰ ਕਿਉਂ ਦਬਾਉਣਾ, ਸਤਾਉਣਾ ਅਤੇ ਮੁਕਾਉਣਾ ਚਾਹੁੰਦਾ ਸੀ? ਕਿਉਂਕਿ ਸ਼ੈਤਾਨ ਨੂੰ ਮਾਲੂਮ ਸੀ ਕਿ ਖੁਦਾ ਨੇ ਵਾਅਦਾ ਕੀਤਾ ਹੋਇਆ ਏ ਕਿ ਉਹ ਬਣੀ ਇਸਰਾਇਲ ਵਿੱਚੋਂ ਇੱਕ ਨਜਾਤ ਦਹਿੰਦਾ ਦੁਨੀਆਂ ਵਿੱਚ ਭੇਜੇਗਾ ਜਿਹੜਾ ਬਣੀ ਆਦਮ ਨੂੰ ਉਹਨਾਂ ਦੇ ਗੁਨਾਹਾਂ ਤੋਂ ਅਤੇ ਦੋਜ਼ਖ ਤੋਂ ਛੁਡਾਏਗਾ। ਹੁਣ ਸ਼ੈਤਾਨ ਨੂੰ ਇਹ ਵੀ ਮਾਲੂਮ ਸੀ ਕਿ ਦੁਨੀਆਂ ਦਾ ਇਹ ਨਜਾਤ ਦਹਿੰਦਾ ਇਸਰਾਇਲ ਦੀ ਨਸਲ ਵਿੱਚੋਂ ਹੋਵੇਗਾ। ਇਸੇ ਵਜ੍ਹਾ ਤੋਂ ਸ਼ੈਤਾਨ ਨੇ ਫਿਰਾਉਨ ਦੇ ਦਿਲ ਵਿੱਚ ਪਾਇਆ ਕਿ ਉਹ ਉਹਨੂੰ ਸਤਾਏ। ਇੱਥੋਂ ਤੱਕ ਕਿ ਉਹਨਾਂ ਦੇ ਬੱਚਿਆਂ ਨੂੰ ਦਰਿਆਏ ਨੀਲ ਵਿੱਚ ਬਹਾ ਕੇ ਉਹਨਾਂ ਦਾ ਨਾਂ ਸਫਾਏ ਹਸਤੀ ਤੋਂ ਮਿਟਾ ਦੇਵੇ। ਮਗਰ ਖੁਦਾ ਕਾਦਰ ਜਿਸਦੇ ਸਾਹਮਣੇ ਸ਼ੈਤਾਨ ਠਹਿਰ ਨਹੀਂ ਸਕਦਾ, ਮਨਸੂਬਾ ਇਹ ਸੀ ਕਿ ਉਹ ਉਹਨਾਂ ਨੂੰ ਇਸਰਾਇਲੀਆਂ ਵਿੱਚੋਂ ਇੱਕ ਮਰਦ ਨੂੰ ਇਸਤੇਮਾਲ ਕਰੇ ਜੋ ਉਸਦੀ ਚੁਣੀ ਹੋਈ ਕੌਮ ਨੂੰ ਫਿਰਾਉਨ ਦੇ ਹੱਥ 'ਚੋਂ ਛੁਡਾਏ। ਕੀ ਤੁਸੀਂ ਉਸ ਹੀਰੋ ਦਾ ਨਾਂ ਜਾਣਦੇ ਹੋ? ਜੀ ਹਾਂ, ਇਹ ਖੁਦਾ ਦਾ ਮਸ਼ਹੂਰ ਓ ਮਾਰੂਫ ਨਬੀ ਮੂਸਾ ਏ। ਲੇਕਿਨ ਹਜ਼ਰਤ ਮੂਸਾ ਦੇ ਵਾਲਿਦੈਨ ਇਮਰਾਮ ਅਤੇ ਯੋਕੀਬ ਵੀ ਹੀਰੋ ਸਨ ਕਿਉਂਕਿ ਉਹ ਬਾਦਸ਼ਾਹ ਦੇ ਹੁਕਮ ਤੋਂ ਨਾ ਡਰੇ। ਇਬਰਾਨੀਓ ਬਾਬ 11:23 ਅਤੇ ਖਰੂਜ ਬਾਬ 6:20। ਖਰੂਜ ਦੀ ਕਿਤਾਬ ਦੇ ਦੂਜੇ ਬਾਬ ਵਿੱਚ ਅਸੀਂ ਹਜ਼ਰਤ ਮੂਸਾ ਦੀ ਇਬਤਦਾਈ ਜ਼ਿੰਦਗੀ ਦੇ ਮੁਤਾਲਿਕ ਸਿੱਖਨੇ ਹਾਂ। ਕਲਾਮੇ ਖੁਦਾ ਬਿਆਨ ਕਰਦੇ ਤੇ ਲਾਵੀ ਦੇ ਘਰਾਣੇ ਦੇ ਇੱਕ ਸ਼ਖਸ ਨੇ ਜਾ ਕੇ ਲਾਵੀ ਦੀ ਨਸਲ ਦੀ ਔਰਤ ਦੇ ਨਾਲ ਵਿਆਹ ਕੀਤਾ। ਔਰਤ ਹਾਮਲਾ ਹੋਈ ਤੇ ਉਹਦੇ ਬੇਟਾ ਹੋਇਆ ਤੇ ਉਹਨੇ ਇਹ ਵੇਖ ਕੇ ਕਿ ਬੱਚਾ ਖੂਬਸੂਰਤ ਏ 3 ਮਹੀਨੇ ਤੱਕ ਉਹਨੂੰ ਛੁਪਾਏ ਰੱਖਿਆ ਤੇ ਜਦੋਂ ਉਹਨੂੰ ਤੇ ਹੋਰ ਜ਼ਿਆਦਾ ਛੁਪਾ ਨਾ ਸਕੀ ਤੇ ਉਹਨੇ ਸਰਕੰਡਿਆਂ ਦੀ ਇੱਕ ਟੋਕਰੀ ਬਣਾਈ ਤੇ ਉਹਦੇ ਉੱਤੇ ਚਿਕਨੀ ਮਿੱਟੀ ਤੇ ਰਾਲ ਲਾ ਕੇ ਲੜਕੇ ਨੂੰ ਉਹਦੇ ਵਿੱਚ ਰੱਖਿਆ ਤੇ ਉਹਨੂੰ ਦਰਿਆ ਦੇ ਕਿਨਾਰੇ ਝਾੜੀਆਂ ਵਿੱਚ ਛੱਡ ਆਈ ਤੇ ਉਸਦੀ ਭੈਣ ਦੂਰ ਖਲੋਤੀ ਰਹੀ ਤਾਂ ਕਿ ਵੇਖੇ ਕਿ ਉਹਦੇ ਨਾਲ ਕੀ ਹੁੰਦਾ ਤੇ ਫਿਰਾਉਨ ਦੀ ਬੇਟੀ ਦਰਿਆ ਤੇ ਗੁਸਲ ਕਰਨ ਆਈ ਤੇ ਉਹਦੀਆਂ ਸਹੇਲੀਆਂ ਦਰਿਆ ਦੇ ਕਿਨਾਰੇ ਕਿਨਾਰੇ ਟਹਿਲਣ ਲੱਗੀਆਂ। ਉਦੋਂ ਉਹਨੇ ਉਹ ਟੋਕਰੀ ਵੇਖੀ ਤੇ ਆਪਣੀ ਸਹੇਲੀਆਂ ਨੂੰ ਭੇਜਿਆ ਕਿ ਉਹਨੂੰ ਚੁੱਕ ਲਿਆਓ। ਜਦੋਂ ਉਹਨਾਂ ਨੇ ਉਹਨੂੰ ਖੋਲ੍ਹਿਆ ਤੇ ਲੜਕੇ ਨੂੰ ਵੇਖਿਆ ਤੇ ਉਹ ਬੱਚਾ ਰੋਣ ਰਿਹਾ ਸੀ। ਉਹਨੂੰ ਉਹਦੇ ਤੇ ਰਹਿਮ ਆਇਆ ਤੇ ਆਖਣ ਲੱਗੀ, ਇਹ ਕਿਸੇ ਇਬਰਾਨੀ ਦਾ ਬੱਚਾ ਏ। ਉਦੋਂ ਦੀ ਭੈਣ ਨੇ ਫਿਰਾਉਣ ਦੀ ਬੇਟੀ ਨੂੰ ਆਖਿਆ ਕਿ ਮੈਂ ਜਾ ਕੇ ਇਬਰਾਨੀ ਔਰਤਾਂ ਵਿੱਚੋਂ ਇੱਕ ਦਾਈ ਤੇਰੇ ਕੋਲ ਬੁਲਾ ਲਿਆ ਵਾਂ ਜੋ ਤੇਰੇ ਲਈ ਇਸ ਬੱਚੇ ਨੂੰ ਦੁੱਧ ਪਿਲਾਇਆ ਕਰੇ। ਫਿਰਾਉਣ ਦੀ ਬੇਟੀ ਨੇ ਉਹਨੂੰ ਆਖਿਆ ਜਾ। ਉਹ ਲੜਕੀ ਜਾ ਕੇ ਉਸ ਬੱਚੇ ਦੀ ਮਾਂ ਨੂੰ ਬੁਲਾ ਲਿਆਈ। ਫਿਰਾਉਣ ਦੀ ਬੇਟੀ ਨੇ ਉਹਨੂੰ ਆਖਿਆ, ਤੂੰ ਇਸ ਬੱਚੇ ਨੂੰ ਲੈ ਜਾ ਕੇ ਮੇਰੇ ਵਾਸਤੇ ਦੁੱਧ ਪਿਲਾ, ਮੈਂ ਤੈਨੂੰ ਤੇਰੀ ਉਜਰਤ ਦਿੱਤੀ ਕਰਾਂਗੀ। ਉਹ ਔਰਤ ਉਸ ਬੱਚੇ ਨੂੰ ਲੈ ਜਾ ਕੇ ਦੁੱਧ ਪਿਲਾਉਣ ਲੱਗੀ। ਜਦੋਂ ਬੱਚਾ ਕੁਝ ਵੱਡਾ ਹੋਇਆ ਤੇ ਉਹਨੂੰ ਫਿਰਾਉਣ ਦੀ ਬੇਟੀ ਦੇ ਕੋਲ ਲੈ ਗਈ ਤੇ ਉਹ ਉਸਦਾ ਬੇਟਾ ਠਹਿਰਿਆ ਤੇ ਉਹਨੇ ਉਹਦਾ ਨਾਂ ਮੂਸਾ ਇਹ ਕਹਿ ਕੇ ਰੱਖਿਆ ਕਿ ਮੈਂ ਇਹਨੂੰ ਪਾਣੀ ਵਿੱਚੋਂ ਕੱਢਿਆ। ਖਰੂਜ ਬਾਬ 2 ਤੇ ਪਹਿਲੀਆਂ 10 ਆਇਤਾਂ। ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ। ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਹੈ, ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ, ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਹੈ 0341 3043110, यानी 0341 3043110। इस तो अलावा साड़ा ईमेल आईडी है listen.live77@gmail.com, यानी listen.live77@gmail.com। ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਿਵੋ। ਖੁਦਾ ਹਾਫਿਜ਼।